ਮਾਰੂ ਸੂਲਹੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਨਿਰੰਜਨ ਪ੍ਰਭ ਨਿਰੰਕਾਰਾ
ਇੱਕੋ ਦਾਤ ਨੂੰ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਅੰਤਰਜਾਮੀ ਪਰਮੇਸ਼ਵਰ ਦੀ ਸਾਧ ਸੰਗਤ ਜੀ ਇਹ ਰਚਨਾ ਵਿੱਚ ਜਿਨ੍ਹਾਂ ਨੇ ਪਰਮੇਸ਼ਵਰ ਦੀ ਸ਼ਰਨ ਲਈ ਹੈ ਉਹ ਨਿਹਾਲ ਹੋਏ ਹਨ। ਸੋ ਐਸਾ ਸੰਸਾਰ ਨਾਨਾ ਤਰ੍ਹਾਂ ਦੀ ਰਚਨਾ ਇਸ ਸ਼ਬਦ ਵਿੱਚ ਦਿਖਾਉਂਦੇ ਹਨ।
ਆਦਿ ਨਿਰੰਜਨ ਪ੍ਰਭ ਨਿਰੰਕਾਰ
ਸਰਬ ਜਗਤ ਦਾ ਆਦਿ ਮੁੱਢ ਰੂਪ ਮੂਲ ਰੂਪ ਨਿਰੰਜਨ ਮਾਇਆ ਕਾਸ਼ ਤੋਂ ਰਹਿਤ ਹੈ, ਪ੍ਰਭੂ ਸਮਰੱਥ ਹੈ, ਨਿਰੰਕਾਰਾ ਮੈਕੀ ਆਕਾਰਾਂ ਤੋਂ ਰਹਿਤ ਹੈ।
ਸਭ ਮਹਿ ਵਰਤੈ ਆਪ ਨਿਰਾਰਾ
ਹੁਣ ਜਦੋਂ ਸਾਰਾ ਪਸਾਰਾ ਰਚਿਆ ਇਹਦੇ ਚ ਵੀ ਆਪ ਵਰਤਦਾ ਹੈ, ਪਰ ਪਾਪ ਪੁਨਕਾ ਉਸ ਲੇਪ ਨਾ ਲਾਗੈ, ਘੜ ਘੜ ਅੰਤਰ ਸਦ ਹੀ ਜਾਗੈ, ਆਪ ਨਿਆਰਾ ਰਹਿੰਦਾ ਸਾਰਿਆਂ ਦੇ ਹਰ ਸੋਗ ਤੋਂ।
ਵਰਨ ਜਾਤ ਚਿਹਨ ਨਹੀਂ ਕੋਈ
ਉਹ ਖੱਤਰੀਆਂ ਵਿੱਚੋਂ ਹੈ ਜਾਂ ਬਾਹਮਣਾਂ ਵਿੱਚੋਂ ਹੈ ਜਾਂ ਸੂਦਰਾਂ ਵਿੱਚੋਂ ਹੈ ਜਾਂ ਵੈਸਾਂ ਵਿੱਚੋਂ ਹੈ, ਇਹ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਵੀ ਕੋਈ ਨਹੀਂ ਜਾਣਿਆ ਜਾਂਦਾ ਉਸਦਾ। ਅਤੇ ਇਸੇ ਪ੍ਰਕਾਰ ਜਾਤ ਹਿੰਦੂਆਂ ਦੀ ਮੁਸਲਮਾਨਾਂ ਦੀਆਂ ਜਿੰਨੀਆਂ ਜਾਤਾਂ ਇਹ ਵੀ ਕੋਈ ਨਹੀਂ ਉਸ ਵਿੱਚ ਜਾਣੀ ਜਾ ਸਕਦੀ। ਚੇਨ ਚੱਕਰ ਜਿਵੇਂ ਭਿਰਗੂ ਪਾਦ ਵਿਸ਼ਨੂੰ ਦੇ ਖੱਬੀ ਬੱਖੀ ਦੇ ਤੇ ਭਿਰਗੂ ਦੀ ਲੱਤ ਵੱਜੀ ਹੋਈ ਹੈ, ਇਹ ਵਿਸ਼ਨੂੰ ਜੀ ਨੇ ਕਿਹਾ ਮੈਂ ਜਿੱਥੇ ਜਿੱਥੇ ਅਵਤਾਰ ਧਾਰਾਂ ਇਹ ਭਿਰਗੂ ਤੇਰਾ ਜਿਹੜਾ ਚਰਨ ਹੈ ਇਹ ਨਿਸ਼ਾਨੀ ਕਾਇਮ ਰਵੇ, ਇਹ ਚਿੰਨ ਆਦਿਕ ਵੀ ਕੋਈ ਨਹੀਂ ਹੈ, ਕੰਠੀ ਮਾਲਾ ਰੁਦਰਾਖੀ ਆਦਿਕ ਵੀ ਚਿੰਨ ਕੋਈ ਨਹੀਂ ਹੈ।
ਸਭ ਹੁਕਮੇ ਸ੍ਰਿਸ਼ਟ ਉਪਾਏ
ਇਹ ਸਗਣ ਸਰੂਪ ਜਿੱਦਾਂ ਚਿੰਨ ਹਨਗੇ, ਜਿੱਥੇ ਲਿਖਿਆ ਸੰਖ ਚੱਕਰ ਮਾਲਾ ਤਿਲਕ ਬਰਾਜਤ ਦੇਖ ਪ੍ਰਤਾਪ ਜਮ ਡਰਿਓ, ਇਹ ਭਗਤਾਂ ਦੇ ਚਿੰਨ ਹਨ ਹਿਰਦੇ ਚ ਬਸੇ ਹੋਏ। ਸੰਖ ਜਿਹੜਾ ਜਸ ਗਾਉਣਾ ਹੈ ਪਰਮੇਸ਼ਰ ਦਾ, ਚੱਕਰ ਜਿਹੜਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਣਾ ਇਹ ਚੱਕਰ ਜਿਸਦਾ ਫਿਰਦਾ ਹੈ, ਅਤੇ ਸੰਖ ਚੱਕਰ ਤੇ ਗਦਾ ਜਿਹੜੀ ਹੈ ਪਰਮੇਸ਼ਰ ਦੀ ਗਰੀਬੀ ਧਾਰਨ ਕੀਤੀ ਹੈ ਜਿਨ੍ਹਾਂ ਨੇ, ਇਸੇ ਪ੍ਰਕਾਰ ਮਾਲਾ ਜਿਹੜੀ ਹੈ ਮਾਇਆ ਨੂੰ ਲਾਹ ਦੇਣਾ ਦਿਲ ਵਿੱਚੋਂ, ਤਿਲਕ ਜਿਹੜਾ ਤਿਲਕ ਲਾਟ ਜਾਣੇ ਪ੍ਰਭ ਇੱਕੋ ਹੀ ਵਾਹਿਗੁਰੂ ਨੂੰ ਸਾਰੇ ਜਾਣ ਲੈਣਾ, ਇਹ ਚਿੰਨ ਜਿਨ੍ਹਾਂ ਭਗਤਾਂ ਦੇ ਅੰਦਰ ਵਿਰਾਜ ਰਹੇ ਹੈ, ਦੇਖ ਕੇ ਪ੍ਰਤਾਪ ਉਹਨਾਂ ਨੂੰ ਡਰ ਗਿਆ, ਜਮ ਵੀ ਨੇੜੇ ਨਹੀਂ ਆ ਸਕਦਾ।
ਸਭ ਹੁਕਮੇ ਸ੍ਰਿਸ਼ਟ ਉਪਾਏ
ਇਹ ਜਿੰਨੀ ਸਾਰੀ ਸ੍ਰਿਸ਼ਟੀ ਹੈ ਹੁਕਮ ਵਿੱਚ ਹੀ ਮਹਾਰਾਜ ਸਾਹਿਬ ਉਤਪੰਨ ਕਰਦਾ ਹੈ।
ਲੱਖ 84 ਜੂਨ ਸਵਾਈ
ਇਹ 84 ਲੱਖ ਜਿੰਨੀ ਸ੍ਰਿਸ਼ਟੀ ਹੈ, ਸਾਰੀਆਂ ਜੂਨਾਂ ਹਨ ਜਿੰਨੀਆਂ ਆਈਆਂ ਹੋਈਆਂ।
ਮਾਨਸ ਕਉ ਪ੍ਰਭ ਦੀ ਵਡਿਆ
84 ਲੱਖ ਜੂਨ ਵਿੱਚੋਂ ਮਨੁੱਖ ਦੇ ਤਾਈ ਮਹਾਰਾਜ ਸਾਹਿਬ ਨੇ ਮਨੁੱਖਾ ਜਨਮ ਵਿੱਚ ਆਪਦੀ ਪ੍ਰਾਪਤੀ ਦੀ ਵਡਿਆਈ ਦਿੱਤੀ ਹੈ, ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲ ਕੇ ਤੇਰੀ ਬਰੀਆ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਸੋਇਨਾ ਰੂਪਾ ਤੁਝ ਪੈ ਦਾਮ, ਸੀਲ ਵਿਗਾਰਿਓ ਤੇਰਾ ਕਾਮ। ਕਾਮਨਾ ਨੇ ਤਾਂ ਸੁਭਾਅ ਸਾਰਾ ਵਿਗਾੜਤਾ ਨਰਮ ਜਿਹੜਾ ਸੀ, ਇਹ ਮਨੁੱਖ ਨੂੰ ਮਹਾਰਾਜ ਸਾਹਿਬ ਨੇ 84 ਲੱਖ ਜੂਨ ਵਿੱਚੋਂ ਵਡਿਆਈ ਦਿੱਤੀ ਹੈ, ਸਾਰੀ ਜੂਨਾਂ ਦਾ ਸਰਦਾਰ ਬਣਾ ਕੇ ਰੱਖਿਆ ਹੈ।
ਇਸ ਪੌੜੀ ਤੇ ਜੋ ਨਰ ਚੂਕੈ
ਜਿਹੜਾ ਮਨੁੱਖਾ ਜਨਮ ਪਾ ਕੇ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰ ਸਕੇਗਾ, ਵਿਕਾਰਾਂ ਤੇ ਫਤਿਹ ਨਹੀਂ ਪਾ ਸਕੇਗਾ ਅਤੇ ਮਮਤਾ ਨੂੰ ਛੱਡ ਨਹੀਂ ਸਕੇਗਾ, ਇਹ ਮਨੁੱਖਾ ਜਨਮ ਦੀ ਪੌੜੀ ਹੈ, ਇਹ ਭੂਮਿਕਾ ਮਿਲੀ ਹੋਈ ਹੈ, ਇਸ ਪੌੜੀ ਤੋਂ ਗੁਰਸਿੱਖੀ ਜੀਵਨ ਜਿਉਣ ਤੋਂ ਪ੍ਰੇਮਾ ਭਗਤੀ ਨੂੰ ਪੌੜੀ ਚੜ੍ਹਨ ਤੋਂ ਬਗੈਰ ਜਿਹੜਾ ਇਸ ਤੋਂ ਚੁੱਕ ਜੇ ਉਲਟ ਉੱਕ ਜਾਏਗਾ, ਨਹੀਂ ਇਸ ਭਗਤੀ ਰੂਪ ਪੌੜੀ ਭੂਮਿਕਾ ਰੂਪੀ ਪੌੜੀ ਚੜ੍ਹ ਸਕੇਗਾ।
ਸੋ ਆਏ ਜਾਏ ਦੁੱਖ ਪਾਏ
ਉਹ ਭਾਈ 84 ਲੱਖ ਜੂਨ ਚ ਆਵੇਗਾ ਜਨਮ ਧਾਰ ਧਾਰ ਕੇ, ਮਰ ਮਰ ਕੇ ਜਾਏਗਾ, ਕਿਉਂ ਦੁੱਖ ਹੀ ਪਾਉਂਦਾ ਰਹਿੰਦਾ ਹੈ ਹਮੇਸ਼ਾ।
ਕੀਤਾ ਹੋਵੇ ਤਿਸ ਕਿਆ ਕਹੀਏ
ਤੇ ਭਾਈ ਜਿਹੜੇ ਕੀਤੇ ਹੋਏ ਜੀ ਜੰਤ ਹੈ ਉਹ ਤਾਂ ਆਪਣੀ ਹੰਕਾਰ ਕਰਦੇ ਕਿ ਅਸੀਂ ਐਂ ਕਰ ਸਕਦੇ ਹਾਂ, ਇਹ ਕੀਤੇ ਹੋਏ ਜੀਵ ਅਲਪੱਗ ਹਨ, ਇਹਨਾਂ ਨੂੰ ਕੀ ਕਹੀਏ ਵੀ ਤੁਸੀਂ ਇਉਂ ਨਾ ਕਰੋ ਐਂ ਕਰੋ, ਇਹ ਕੁਝ ਕਰਨ ਜੋਗੇ ਨਹੀਂ, ਐਵੇਂ ਡੀਂਗਾ ਮਾਰਦੇ ਹਨ।
ਗੁਰਮੁਖ ਨਾਮ ਪਦਾਰਥ ਲਈ
ਗੁਰਮੁਖ ਬਣ ਕੇ ਨਾਮ ਰੂਪੀ ਪਦਾਰਥ ਲੈਣਾ ਚਾਹੀਦਾ, ਮਨਮੁਖਾਂ ਦੀਆਂ ਡੀਂਗਾਂ ਚ ਨਹੀਂ ਫਸਣਾ ਚਾਹੀਦਾ। ਜਿਹੜੇ ਕੀਤੇ ਹੋਏ ਜੀਵ ਹੈ ਉਹਨਾਂ ਨੂੰ ਕੀ ਸਾਡੀ ਮਦਦ ਕਰਨੀ ਹੈ, ਕੀ ਸਾਡੀ ਰੱਖਿਆ ਕਰਨੀ ਹੈ, ਕੀ ਉਹਨਾਂ ਅੱਗੇ ਬੇਨਤੀ ਕਰਨੀ ਹੈ, ਉਹ ਕੁਝ ਨਹੀਂ ਕਰ ਸਕਣਗੇ ਅਲਪੱਗ ਜੀਵ ਜਿਹੜੇ ਹਨ।
ਗੁਰਮੁਖ ਨਾਮ ਪਦਾਰਥ ਲਈ,
ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਰੂਪੀ ਪਦਾਰਥ ਨੂੰ, ਇਹ ਪਦਾਰਥ ਹਨ ਬਾਣੀ ਵਿੱਚ, ਨਾਮ ਪਦਾਰਥ, ਮੁਕਤ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਇਸ ਪ੍ਰਕਾਰ ਇਹ ਜਨਮ ਪਦਾਰਥ, ਇਹ ਪਦਾਰਥ ਹਨ। ਇਹ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰੀਏ।
ਜਿਸ ਆਪ ਭੁਲਾਏ ਸੂਈ ਭੁੱਲੇ,
ਜਿਸ ਨੂੰ ਮਹਾਰਾਜ ਸਾਹਿਬ ਔਗਣ ਜਾਣ ਕਰਕੇ ਦੇ ਆ, ਮਹਾਰਾਜ ਸਾਹਿਬ ਔਗਣਾਂ ਦਾ ਫਲ ਦੇਣ ਵਾਲਾ ਨਾ ਪਰਮੇਸ਼ਰ, ਉਹ ਜਿਸ ਨੂੰ ਔਗਣਾਂ ਵਾਲਾ ਜਾਣ ਕੇ ਭੁਲਾਵੇ, ਔਗਣਾਂ ਚ ਪਰਚਿਆ ਹੋਇਆ ਜਾਣ ਕੇ, ਵਿਕਾਰਾਂ ਚ ਪਰਚਿਆ ਹੋਇਆ ਜਾਣ ਕੇ, ਉਹ ਹੀ ਭੁੱਲ ਚ ਪੈ ਰਹਿੰਦੇ ਹਨ ਮਾਇਆ ਦੇ ਮੋਹ ਵਿੱਚ। ਜਿਹਨੂੰ ਸਤਸੰਗਤ ਦੇ ਨਾਲ ਮੇਲ ਕਰਕੇ ਦੇਵੀ ਗੁਣ ਜੀ ਦੇ ਹਿਰਦੇ ਚ ਆ ਜਾਂਦੇ ਹੈ, ਜਿਹਨੂੰ ਸਤਿਗੁਰਾਂ ਦੁਆਰਾ ਬੁਝਾ ਦਿੰਦਾ ਹੈ, ਉਹ ਬੁਝਦਾ ਹੈ ਕੁਸੰਗਤ ਕਰਕੇ। ਜਿਹੜੇ ਸਾਧ ਸੰਗਤ ਜੀ ਪਰਮੇਸ਼ਰ ਤੋਂ ਭੁੱਲੇ ਹੋਏ ਹੈ, ਉਹਨਾਂ ਨੂੰ ਆਪ ਹੀ ਆਪਦੇ ਵੱਲੋਂ ਭੁਲਾ ਦਿੱਤਾ ਹੈ। ਜਿਹਨਾਂ ਨੂੰ ਗੁਰਮੁਖਾਂ ਦੀ ਸੰਗਤ ਕਰਕੇ ਸਿੱਖਿਆ ਬੁਝਾ ਦਿੱਤੀ ਹੈ, ਉਹ ਬੁਝਦੇ ਹਨ। ਬਿਲਕੁਲ,
ਜਿਸ ਆਪ ਭੁਲਾਏ ਸੂਈ ਭੁੱਲੇ,
ਜਿਸ ਨੂੰ ਆਪ ਅਗਿਆਨੀ ਜਾਣ ਕਰਕੇ ਆਪਦੇ ਸਰੂਪ ਵੱਲੋਂ ਭੁਲਾ ਦੇਵੇ, ਉਹ ਹੀ ਸੰਸਾਰ ਦੀ ਭੁੱਲ ਚ ਪਿਆ ਰਹਿੰਦਾ ਹੈ। ਪਰਮੇਸ਼ੁਰ ਦੀ ਸੁਤੰਤਰਤਾ ਹੈ ਇੱਥੇ, ਉਹ ਪਤੰਤਰ ਨਹੀਂ ਹੈ ਕਰਮਾਂ ਦੇ, ਜੀਵ ਅਸੀਂ ਪਤੰਤਰ ਹੋਏ ਹੋਏ ਹਾਂ। ਜਿਸ ਨੂੰ ਗੁਰਾਂ ਦੀ ਸੰਗਤ ਦੁਆਰਾ ਸਮਝਾ ਦਿੰਦਾ ਹੈ, ਉਹ ਪਰਮੇਸ਼ੁਰ ਨੂੰ ਬੂਝਿਆ ਸਮਝਦਾ ਹੈ।
ਹਰਖ ਸੂਗ ਕਾ ਨਗਰ ਇਹੋ ਕੀਆ,
ਇਹ ਜਿਹੜਾ ਸਰੀਰ ਰੂਪੀ ਨਗਰ ਹੈ, ਕਦੇ ਪਦਾਰਥ ਆਏ ਤਾਂ ਖੁਸ਼ ਹੋ ਜਾਂਦਾ ਬੰਦਾ, ਜਦੋਂ ਚਲੇ ਜਾਣ ਉਦੋਂ ਬੋਦੀਆਂ ਖੋਣ ਲੱਗ ਜਾਂਦਾ, ਉਸ ਵੇਲੇ ਰੋਣ ਲੱਗ ਜਾਂਦਾ ਹੈ। ਇਹ ਸਰੀਰ ਰੂਪੀ ਨਗਰ ਹਰਖ ਤੇ ਸੋਗ ਦਾ ਬਣਾਇਆ ਹੋਇਆ ਹੈ ਮਹਾਰਾਜ ਨੇ। ਅੰਤਾਕਰਨ ਹਰ ਇਹਦੇ ਅੰਦਰ ਅੰਤਾਕਰਨ ਚ ਹਰਖ ਸੋਗ ਹੀ ਹਰ ਵਕਤ ਵਸਦੇ ਹਨ। ਇਸ ਹਰਖ ਸੋਗ ਤੋਂ ਬਚੇ ਹਨ ਸੰਸਾਰ ਵਿੱਚ ਜਿਹੜੇ ਸਤਿਗੁਰੂ ਸਾਹਿਬ ਦੀ ਸ਼ਰਣੀਆ ਸਰਨ ਆਏ ਹਨ।
ਤ੍ਰਿਹਾ ਗੁਣਾ ਤੇ ਰਹਿ ਨਿਰਾਰਾ,
ਉਹ ਗੁਰਮੁਖ ਰਜੋ ਸਤੋ ਤਮੋ ਆਦਿ ਗੁਣਾਂ ਤੋਂ, ਇਹਨਾਂ ਦੀ ਉਪਾਸ਼ਨਾ ਤੋਂ ਨਿਆਰਾ ਰਹਿੰਦਾ ਹੈ, ਸੰਗ ਰਹਿੰਦਾ ਹੈ।
ਸੋ ਗੁਰਮੁਖ ਸੋਭਾ ਪਾਏ,
ਉਹਦਾ ਨਾਮ ਗੁਰਮੁਖ ਹੈ। ਸੋ ਤਤ ਪਦੇ ਲੱਖ ਅਰਸ ਨੂੰ ਜਾਣਨ ਵਾਲਾ, ਗੁਰਾਂ ਦੁਆਰਾ ਗੁਰਮੁਖ ਸੋਭਾ ਪਾਉਂਦਾ ਲੋਕ ਪ੍ਰਲੋਕ ਵਿੱਚ।
ਅਨਕ ਕਰਮ ਕੀਏ ਬਹੁਤ ਤੇਰੇ,
ਇਹ ਜੀਵ ਜਿਹੜੇ ਅਨੇਕ ਪ੍ਰਕਾਰ ਦੇ ਕਰਮ ਕਰਦੇ ਆ ਬਹੁਤਿਆਂ ਜਨਮਾਂ ਵਿੱਚ, ਬਹੁਤ ਤੇਰੇ ਜਨਮਾਂ ਚ ਅਨੇਕਾਂ ਕਰਮ ਕੀਤੇ ਹਨ ਇਹਨਾਂ ਨੇ। ਜਿਹੜੇ ਜਿਹੜੇ ਕਰਮ ਕਰੀ ਦੇ ਉਹ ਮਨ ਰੂਪੀ ਪੈਰ ਵਿੱਚ ਬੰਨਣੀ ਪਏ ਰਹਿੰਦੇ ਹਰ ਵਕਤ।
ਕੁਰਤਾ ਬੀਜ ਬੀਜੇ ਨਹੀਂ ਜੰਮੇ,
ਜਿਹੜਾ ਕੁਰਤਾ ਬੀਜ, ਸਾਧ ਸੰਗਤ ਜੀ ਸਤਿਯੁਗ ਦੇ ਵਿੱਚ ਯੋਗ ਦਾ ਸਮਾਂ ਸੀ, ਲੱਖ ਵਰੇ ਦੀ ਉਮਰ ਨੂੰ ਪੂਰੀ ਕਰਨ ਵਾਸਤੇ ਯੋਗ ਕਮਾਉਂਦੇ ਸੀ। ਤ੍ਰੇਤੇ ਜੱਗ ਦਾ ਸਮਾਂ ਸੀ, ਦੁਆਪਰ ਚ ਪੂਜਾ ਦਾ ਸਮਾਂ ਸੀ, ਕਲਯੁਗ ਚ ਕੇਵਲ ਨਾਮ ਦਾ ਸਮਾਂ ਹੈ। ਸੋ ਹਾਂਜੀ,
ਕੁਰਤਾ ਬੀਜ,
ਹੁਣ ਜੇ ਭਾਈ ਸਤਿਯੁਗ ਵਾਲਾ ਜੋ ਕੋਈ ਕਮਾਉਣਾ ਚਾਹੇ ਕੁਰਤਾ ਵੀ ਬੀਜਦਾ ਨਾ, ਜੇ ਕੋਈ ਜੱਗ ਕਰਨਾ ਚਾਹੇ ਤ੍ਰੇਤੇ ਵਾਲਾ ਕੁਰਤਾ ਵੀ ਬੀਜਦਾ ਹੈ, ਜੇ ਕੋਈ ਦੁਆਪਰ ਵਾਲੇ ਠਾਕਰੀਆਂ ਟੱਲੀਆਂ ਹੀ ਖੜਕਾਉਂਦਾ ਫਿਰੇ, ਇਹ ਕੁਰਤਾ ਵੀ ਬੀਜਦਾ ਨਾ, ਇਹ ਜੰਮੇਗਾ ਨੀ ਕਦੇ ਵੀ, ਇਹਨੂੰ ਗਿਆਨ ਫਲ ਨੀ ਲੱਗੇਗਾ ਮੁਕਤ ਰੂਪ।
ਸਭ ਲਾਹਾ ਮੂਲ ਗਵਾਇਦਾ,
ਉਹ ਲਾਹਾ ਆਦਮੀ ਜਿਹੜਾ ਮੂਲ ਤਾਂ ਹੁੰਦਾ, ਬੀਜ ਜਿਹੜਾ ਬੀਜਿਆ ਹੁੰਦਾ ਉਹ ਵੀ ਉਹਦਾ ਐਵੇਂ ਜਾਂਦਾ ਹੈ ਕਲਰ ਦੀ ਧਰਤੀ ਚ ਬੀਜੇ ਹੋਏ ਦਾ, ਤੇ ਲਾਹਾ ਜਿਹੜਾ ਹਜ਼ਾਰ ਮਣਾ ਦਾਣੇ ਨੇ ਫਲਣਾ ਉਹ ਵੀ ਗਵਾ ਲੈਂਦਾ ਹੈ। ਇਸੇ ਪ੍ਰਕਾਰ ਮੂਲ ਕੌਣ? ਸਾਹ ਸੰਗਤ ਜੀ, ਲਾਹਾ ਕਿਹੜਾ? ਮੁਕਤੀ ਪ੍ਰਾਪਤ ਹੋਣੀ ਨਾ, ਉਹਦੇ ਸਾਹ ਵੀ ਐਵੇਂ ਜਾਂਦੇ ਹਨ ਤੇ ਮੁਕਤ ਰੂਪੀ ਲਾਹਾ ਵੀ ਸਾਰਾ ਗਵਾ ਲੈਂਦਾ ਹੈ। ਸਵਸ ਪੁੰਨਾ ਰੂਪੀ ਪੂੰਜੀ ਵੀ ਨਾਸ ਹੋ ਜਾਂਦੀ ਹੈ ਤੇ ਪ੍ਰਲੋਕ ਚ ਸੁਖ ਰੂਪੀ ਲਾਹਾ ਵੀ ਉਹ ਗਵਾ ਲੈਂਦਾ ਹੈ ਸਾਰਾ ਆਪਣਾ।
ਕਲਯੁਗ ਮੈਂ ਕੀਰਤਨ ਪ੍ਰਧਾਨ,
ਇਸ ਕਲਯੁਗ ਦੇ ਸਮੇਂ ਤਾਂ ਪਰਮੇਸ਼ੁਰ ਦਾ ਜਿਹੜਾ ਕੀਰਤਨ ਕਰਨਾ, ਭਜਨ ਕਰਨਾ ਹੈ, ਓਂਕਾਰ ਏਕ ਧੁਨ ਏਕਾ ਏਕਾ ਰਾਗ ਅਲਾਪਾ ਏਕਾ ਦੇਸੀ ਏਕ ਦਿਖਾਵਾ ਏਕ ਓਰ ਹੈ ਵਿਆਪਾ, ਇਸ ਪ੍ਰਕਾਰ ਸਾਧ ਸਿੰਘ ਜਿਹੜਾ ਕੀਰਤਨ ਭਜਨ ਕਰਨਾ ਹੈ, ਇਹੋ ਹੀ ਪ੍ਰਧਾਨ ਮੁਖੀ ਸਾਧਨ ਹੈ ਸਭ ਤੋਂ।
ਗੁਰਮੁਖ ਜਪੀਐ ਲਾਏ ਧਿਆਨ,
ਗੁਰਮੁਖਾਂ ਦੀ ਸੰਗਤ ਮਿਲ ਕਰਕੇ ਧਿਆਨ ਚਿਤ ਦੀ ਬਿਰਤੀ ਦਾ ਜੋੜ ਕਰਕੇ ਹਰ ਵਕਤ ਮਹਾਰਾਜ ਦੇ ਨਾਮ ਨੂੰ ਜਪਣਾ ਕਰੀਏ।
ਆਪ ਤਰੇ ਸਗਲੇ ਕੁਲ ਤਾਰੇ,
ਜਿਹੜਾ ਪੁਰਖ ਇਸ ਤਰ੍ਹਾਂ ਕਰਦਾ ਉਹ ਆਪ ਤਰ ਜਾਂਦਾ ਹੈ, ਮੁਕਤ ਹੋ ਜਾਂਦਾ ਹੈ, ਆਪਦੀਆਂ ਬੇਗਤ ਹੋਈਆਂ ਜਿਹੜੀਆਂ ਕੁਲਾਂ ਪਿਛਲੀਆਂ ਉਹਨਾਂ ਨੂੰ ਵੀ ਤਾਰ ਲੈਂਦਾ ਹੈ, ਆਉਣ ਵਾਲੀਆਂ ਨਸਲਾਂ ਕੁਲਾਂ ਨੂੰ ਵੀ ਸਾਰੀਆਂ ਨੂੰ ਸਤਸੰਗਤ ਕਰਾ ਕੇ ਤਾਰ ਲੈਂਦਾ ਹੈ।
ਹਰ ਦਰਗਹ ਪਤ ਸਿਉ ਜਾਏਦਾ,
ਹਰੀ ਦਰਗਾਹ ਜੋ ਪੁਰਖ ਇੱਜ਼ਤ ਦੇ ਸਮੇਤ ਜਾਂਦਾ ਹੈ।
ਖੰਡ ਪਤਾਲ ਦੀਪ ਸਭ ਲੋਆ,
ਇਹ ਜਿਹੜੇ ਨੌ ਖੰਡ ਹਨਗੇ ਜੰਬੂ ਦੀਪ ਦੇ, ਪਤਾਲ ਸੱਤ ਹਨ, ਅਤਲ ਬਿਤਲ ਰਸਾਤਲ ਮਹਾਤਲ ਤਲਾਤਲ ਪਤਾਲ ਆਦਿਕ ਦੀਪ, ਜੰਬੂ ਦੀਪ ਆਦਿਕ, ਪੁਸ਼ਕਰ ਦੀਪ ਆਦਿਕ ਜਿਹੜੇ ਸੱਤ ਦੀਪ ਹਨਗੇ, ਤੇ ਸਾਰੇ ਦੋਆ ਭੂ ਮਹਿਰ ਭਵਨ ਆਦਿਕ ਜਿੰਨੇ ਲੋਕ ਹਨ,
ਸਭ ਕਾਲ ਵਸ ਆਪ ਪ੍ਰਭ ਕੀ,
ਇਹ ਸਾਰੇ ਕਾਲ ਦੇ ਵਾਸੀ ਹੈ। ਆਪ ਵਾਹਿਗੁਰੂ ਨੇ ਇਸੇ ਪ੍ਰਕਾਰ ਹੁਕਮ ਕੀਤਾ ਹੋਇਆ ਕਿ ਜੋ ਜੋ ਆਕਾਰ ਧਾਰੀ ਹੈ ਸਭ ਇਹ ਕਾਲ ਦੇ ਵਸ ਹੋਣਗੇ, ਇਹ ਨਿਜ ਮਹਾਰਾਜ ਨੇ ਆਪ ਹੀ ਕੀਤਾ ਹੋਇਆ ਬਣਾਇਆ ਹੋਇਆ ਹੈ।
ਨਿਹਚਲ ਏਕ ਆਪ ਅਵਨਾਸੀ,
ਅਚਲ ਰਹਿਣ ਵਾਲਾ ਇੱਕ ਆਪ ਪਰਮੇਸ਼ਰ ਹੈ, ਉਹ ਕਿਵੇਂ ਅਚਲ ਰਹਿੰਦਾ, ਕਹਿੰਦੇ ਅਵਨਾਸੀ ਹੈ ਭਾਈ, ਕਦੇ ਨਾਸ ਨਹੀਂ ਹੁੰਦਾ ਹੈ ਉਹ।
ਸੋ ਨਿਹਚਲ ਜੋ ਤਿਸਹਿ ਧਿਆਇ,
ਕੋਈ ਮਾਰਾ ਹੋਰ ਵੀ ਅਚਲ ਹੋ ਸਕਦਾ, ਹਾਂ ਮਾਰਾ ਕਹਿੰਦੇ ਉਹ ਜੰਮਣ ਮਰਨ ਤੋਂ ਰਹਿਤ ਹੋ ਕੇ ਅਚਲ ਹੋ ਸਕਦਾ ਹੈ ਜਿਹੜਾ ਉਸ ਵਾਹਿਗੁਰੂ ਨੂੰ ਧਿਆਉਂਦਾ ਹੈ।
ਹਰ ਕਾ ਸੇਵਕ ਸੋ ਹਰ ਜਿਹਾ,
ਜਿਹੜਾ ਹਰੀ ਦਾ ਸੇਵਕ ਬਣ ਜਾਂਦਾ ਹੈ ਉਹ ਹਰੀ ਜੈਸਾ ਹੀ ਉਹਦਾ ਪ੍ਰਤਾਪ ਹੋ ਜਾਂਦਾ ਹੈ।
ਭੇਦ ਨਾ ਜਾਣੋ ਮਾਨਸ ਦੇ,
ਉਹ ਮਾਨਸ ਦੇ ਧਾਰ ਕੇ ਜਿਵੇਂ ਗੁਰੂ ਮਹਾਰਾਜ ਸਾਹਿਬ ਆਏ ਹਨ, ਜਿਵੇਂ ਸਿੱਖ ਭਗਤ ਆਏ ਹਨ, ਉਹ ਮਨੁੱਖਾਂ ਦੇ ਧਾਰ ਕੇ ਉਹੋ ਹੀ ਰੂਪ ਹਨ, ਫਰਕ ਨਹੀਂ ਸਮਝਣਾ ਚਾਹੀਦਾ। ਜਿਵੇਂ ਜਲ ਦੀ ਲਹਿਰ ਉੱਠਦੀ ਹੈ ਅੱਗੇ ਦ੍ਰਿਸ਼ਟਾਂਤ ਦੇਣਗੇ,
ਜਿਉਂ ਜਲ ਤਰੰਗ ਉੱਠੇ ਬਹੁ ਭਾਂਤੀ,
ਜਿਵੇਂ ਜਲ ਸਮੁੰਦਰ ਦੇ ਵਿੱਚ ਲਹਿਰਾਂ ਜਲਦੀਆਂ ਬਹੁਤ ਸਾਰੀਆਂ ਉੱਠਦੀਆਂ ਬਹੁਤ ਤਰ੍ਹਾਂ ਕਰਕੇ, ਉੱਚੀਆਂ ਕੋਈ ਨੀਵੀਆਂ, ਕੋਈ ਛੋਟੀਆਂ ਕੋਈ ਵੱਡੀਆਂ, ਕੋਈ ਲੰਬਾਈ ਵਾਲੀਆਂ ਕੋਈ ਛੁਟਾਈ ਵਾਲੀਆਂ,
ਫਿਰ ਸਲਲ ਸਲਲ ਸਮਾਏ,
ਉਹ ਸਲਲ ਪਾਣੀ ਚ ਫਿਰਦੀਆਂ ਸਾਰੀਆਂ, ਤੇ ਮੁੜ ਕੇ ਜਦੋਂ ਉਹਦੇ ਹਵਾ ਵਗਣੋਂ ਹਟ ਜਾਂਦੀ ਹੈ ਪਾਣੀ ਚ ਸਮਾ ਜਾਂਦੀਆਂ ਹਨ। ਇਸੇ ਪ੍ਰਕਾਰ ਈਸ਼ਵਰ ਦੀ ਜਿਹੜੀ ਇੱਛਾ ਹੈ ਪੌਣ ਵਗਣੇ ਕਰਕੇ ਇਹ ਇੱਕ ਸਤੇ ਹੋਇਓ ਅਨੰਤ ਅਨੰਤ ਲਹਿਰਾਂ ਉੱਠੀਆਂ ਹਨ। ਜਿਹੜੇ ਅਵਤਾਰ ਹਨਗੇ ਉਹ ਲਹਿਰਾਂ ਦੀ ਨਿਆਈ ਹਨਗੇ, ਅਤੇ ਜਿਹੜੇ ਸਾਧ ਸੰਗਤ ਜੀ ਜੀਵ ਹਨਗੇ ਉਹ ਬੁਰਗਰਿਆਂ ਦੀ ਨਿਆਈ ਹਨਗੇ, ਜਿਹੜੇ ਭਗਤ ਜਨ ਹਨਗੇ ਉਹ ਬ੍ਰਹਮ ਸਰੂਪ ਦੇ ਵਿੱਚ ਸਾਧ ਸੰਗਤ ਜੀ, ਇਸੇ ਪ੍ਰਕਾਰ ਜਿਨ੍ਹਾਂ ਨੂੰ ਪ੍ਰੇਮ ਦੀ ਲਹਿਰ ਹੈ ਉਹ ਬ੍ਰਹਮ ਦਾ ਰੂਪ ਹੀ ਹਨਗੇ, ਕਿਉਂ ਲਹਿਰ ਦੀ ਨਿਆਈ ਸਰੀਰਾਂ ਵਿੱਚ ਆਉਂਦੇ ਆ, ਉਹ ਫਿਰ ਪਾਣੀ ਨੂੰ ਬ੍ਰਹਮ ਵਿੱਚ ਹੀ ਸਿਮਰਨ ਭਜਨ ਕਰਦੇ ਹੋਏ ਵੀ ਮਿਲੇ ਹੁੰਦੇ, ਜਿਵੇਂ ਲਹਿਰ ਵੀ ਪਾਣੀ ਹੁੰਦੀ ਹੈ ਅਤੇ ਪਾਣੀ ਚ ਇਸਤ ਹੁੰਦੀ ਹੈ, ਇਸੇ ਪ੍ਰਕਾਰ ਉਹ ਸਰੀਰ ਕਰਕੇ ਬ੍ਰਹਮ ਚ ਇਸਤ ਰਹਿੰਦੇ ਹੈ ਲਿਵ ਲਾ ਕੇ, ਫਿਰ ਉਸ ਰੂਪ ਵਿੱਚ ਹੀ ਜਦੋਂ ਅੰਤਰਜਾਮੀ ਦੀ ਇੱਛਾ ਹੁੰਦੀ ਹੈ ਕਿ ਸ੍ਰਿਸ਼ਟੀ ਤੋਂ ਅਨੇਕਾਂ ਤੋਂ ਮੈਂ ਇੱਕ ਹੋ ਜਾਵਾਂ, ਫਿਰ ਉਸੇ ਪਾਣੀ ਨੂੰ ਬ੍ਰਹਮ ਚ ਲੀਨ ਹੋ ਜਾਂਦੇ ਹੈ।
ਇੱਕ ਜਾਚਕ ਮੰਗੈ ਦਾਨ ਦੁਆਰਾ,
ਹੇ ਮਹਾਰਾਜ ਅਸੀਂ ਆਪਦੇ ਜਾਚਕ ਬਣ ਕੇ ਆਪਦੇ ਦੁਆਰੇ ਸਾਧ ਸੰਗਤ ਸਥਿਤ ਹੋ ਕੇ ਇਹ ਦਾਨ ਮੰਗਦੇ ਹਾਂ।
ਜਾਂ ਪ੍ਰਭ ਭਾਵੈ ਤਾਂ ਕਿਰਪਾ ਧਾਰੈ,
ਹੇ ਪ੍ਰਭੂ ਅਕਾਲ ਪੁਰਖ ਜੇ ਤੈਨੂੰ ਭਾ ਜਾਵੇ ਸਾਡੀ ਇਹ ਅਰਦਾਸ ਬੇਨਤੀ ਤਾਂ ਆਪ ਕਿਰਪਾ ਦ੍ਰਿਸ਼ਟੀ ਧਾਰੋਂ ਕਰੋ।
ਦੇਹੋ ਦਰਸ ਜਿਤ ਮਨ ਤ੍ਰਿਪਤਾਸੈ,
ਹੇ ਮਹਾਰਾਜ ਆਪਦਾ ਪਵਿੱਤਰ ਜੋਤੀ ਸਰੂਪ ਦਰਸ਼ਨ ਬਖਸ਼ੋ, ਜਿਸ ਕਰਕੇ ਸਾਡਾ ਮਨ ਅਰਸਾ ਕਰਕੇ ਰੱਜ ਜਾਵੇ ਤ੍ਰਿਪਤ ਹੋ ਜਾਵੇ।
ਹਰ ਕੀਰਤਨ ਮਨ ਠਹਿਰਾਏ,
ਹੇ ਮਹਾਰਾਜ ਆਪਦਾ ਕੀਰਤਨ ਕਰੀਏ ਸੁਣੀਏ, ਜਿਸ ਕਰਕੇ ਮਨ ਠਹਿਰਾਏ ਦਾ ਮਨ ਟਿਕ ਜਾਂਦਾ ਇਸਤ ਹੁੰਦਾ ਹੈ, ਆਪਦਾ ਕੀਰਤਨ ਬਖਸ਼ੋ ਸਾਡੇ ਤਾਈ। ਇਹ ਹਰੀ ਤੇਰਾ ਕੀਰਤਨ ਹੀ ਮਨ ਨੂੰ ਟਿਕਾਉਂਦਾ ਹੈ ਤੇਰੇ ਚਰਨਾਂ ਚ।
ਰੂੜੋ ਠਾਕੁਰ ਕਿਤੇ ਵਸ ਨਾ ਆਵੇ,
ਮੇਰਾ ਵਾਹਿਗੁਰੂ ਰੂੜੋ ਐਸਾ ਸੁੰਦਰ ਹੈ ਸਵਾਮੀ, ਕਿਸੇ ਸਾਧਨ ਕਰਕੇ ਭਾਈ ਵਸ ਨਹੀਂ ਆਉਂਦਾ ਹੈ।
ਹਰ ਸੋ ਕਿਛ ਕਰੇ ਜੀ ਹਰ ਕਿਆ ਸੰਤਾਂ ਭਾਵੈ,
ਹਾਂ ਮਹਾਰਾਜ ਜਿਹੜੇ ਸੰਤ ਪਿਆਰੇ ਹੈ ਉਹ ਉਸਦੇ ਅਤਿਅੰਤ ਪਿਆਰੇ ਹੈ, ਜੋ ਮਹਾਰਾਜ ਦੇ ਪਿਆਰਿਆਂ ਸੰਤਾਂ ਨੂੰ ਭਾਉਂਦਾ ਹੈ ਉਹ ਮਹਾਰਾਜ ਸਾਹਿਬ ਕਰ ਦਿੰਦੇ ਉਹਨਾਂ ਦੇ ਪ੍ਰੇਮ ਵਿੱਚ ਆਏ ਹੋਏ।
ਕੀਤਾ ਲੋੜ ਨਸੋਈ ਕਰਾਏ,
ਮਹਾਰਾਜ ਦੇ ਪਿਆਰੇ ਸੰਤ ਕੀਤਾ ਜੋ ਲੋੜ ਦੇ ਚਾਹੁੰਦੇ ਹਨ ਉਹ ਵਾਹਿਗੁਰੂ ਦੇ ਪਾਸੋਂ ਕਰਾ ਲੈਂਦੇ ਆ, ਜਿਹਨਾਂ ਦੀ ਲੇਵੇ ਘਰਸ ਲੱਗੀ ਹੋਈ ਹੈ।
ਡਰ ਫੇਰ ਨਾ ਕੋਈ ਪਾਏ,
ਉਹ ਜਿਹੜੇ ਇਹੋ ਜਿਹੇ ਪਿਆਰੇ ਹੈ ਉਹਨਾਂ ਨੂੰ ਪਰਮੇਸ਼ੁਰ ਦੇ ਦਰ ਚੋਂ ਫੇਰ ਮੋੜ ਨਹੀਂ ਕੋਈ ਪਾ ਲੈਂਦਾ ਕਿ ਤੈਨੂੰ ਨੀ ਇਹ ਦਾਤ ਦੇਣੀ, ਉਸ ਨੂੰ ਬਖਸ਼ਿਸ਼ ਕਰ ਦਿੰਦੇ। ਮਹਾਰਾਜ ਸਾਹਿਬ ਐਸੇ ਕਿਰਪਾਲੂ ਹਨ, ਆਪਦੇ ਲਿਵ ਵਾਲਿਆਂ ਦੇ ਬਚਨਾਂ ਨੂੰ ਪੂਰਾ ਕਰਦੇ ਹੈ, ਜਿਵੇਂ ਸਾਧ ਸੰਗਤ ਜੀ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਅਰਜਨ ਦੇਵ ਜੀ ਦਾ ਸਿੱਖ ਭਾਈ ਬੁੱਧੂ ਸੀ ਜਿਹੜਾ, ਉਸ ਨੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਆ ਕੇ ਬੇਨਤੀ ਕੀਤੀ ਅੰਮ੍ਰਿਤਸਰ ਕਿ ਸੱਚੇ ਪਾਤਸ਼ਾਹ ਜੀ ਮੈਂ ਆਵਾ ਲੈ ਕੇ ਲੋਕਾਂ ਦੇ ਪਾਸੋਂ ਉਧਾਰ ਸੱਚੇ ਪਾਤਸ਼ਾਹ ਲਾਉਣ ਲੱਗਾ ਹੈ, ਕਿਰਪਾ ਕਰੋ ਆਪ ਬੇਨਤੀ ਹੈ ਮੇਰੀ ਕਿ ਸੱਚੇ ਪਾਤਸ਼ਾਹ ਜੀ ਉਹ ਆਵਾ ਪੱਕ ਜਾਵੇ। ਮਹਾਰਾਜ ਕਹਿਣ ਲੱਗੇ ਭਾਈ ਆਵਾ ਤਾਂ ਤੇਰਾ ਪੱਕ ਜੂ, ਪਰ ਸੰਗਤ ਦਾ ਸਤਿਕਾਰ ਕਰੀ, ਸੰਗਤ ਦਾ ਜਦੋਂ ਹਾਰ ਕਰੀ ਕਿਸੇ ਦੀ ਨਰਾਦਰੀ ਨਾ ਕਰਦੀ। ਇਹ ਬਚਨ ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਇਹ ਸੁਣ ਕੇ ਭਾਈ ਬੁੱਧੂ ਨੇ ਜਾ ਕੇ ਆਵੇ ਨੂੰ ਅਗਨੀ ਲਾ ਦਿੱਤੀ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਸੰਗਤ ਦਾ ਜਦੋਂ ਪੱਕਾ ਆਇਆ ਆਵਾ ਸਮਝਿਆ ਉਦੋਂ ਭੋਜਨ ਤਿਆਰ ਕੀਤਾ, ਸਾਰੀ ਸਾਧ ਸੰਗਤ ਲਾਹੌਰ ਦੀ ਨੂੰ ਬੁਲਾ ਕੇ ਪ੍ਰਸ਼ਾਦ ਛਕਾਇਆ। ਤੇ ਜਿਸ ਵੇਲੇ ਪ੍ਰਸ਼ਾਦ ਛਕਾਇਆ ਭਾਈ ਲੱਖੂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਦੀ ਸੰਗਤ ਜਿਹੜੀ ਹੈ ਭਾਈ ਬੁੱਧੂ ਦੇ ਘਰ ਵਿੱਚ ਜੁੜੀ ਹੋਈ ਹੈ, ਇਹ ਦਰਸ਼ਨ ਕਰਨ ਵਾਸਤੇ ਆਇਆ। ਤੇ ਉਸ ਵੇਲੇ ਬੂਹੇ ਬੰਦ ਸਨ, ਇਹ ਭਾਈ ਲੱਖੂ ਜੀ ਬਾਹਰ ਖੜੇ ਸਨ। ਉਸ ਵਕਤ ਇਹਨਾਂ ਪੁੱਛਿਆ ਬਈ ਸੰਗਤ ਇੱਥੇ ਅੰਦਰ ਲੰਘ ਜਾਣ ਦਿਓ ਮੈਨੂੰ, ਤਾਂ ਭਾਈ ਬੁੱਧੂ ਨੇ ਕਿਹਾ ਬਈ ਪ੍ਰਸ਼ਾਦਾ ਤਾਂ ਵਰ ਚੁੱਕਾ, ਹੁਣ ਸਾਰੀ ਸੰਗਤ ਛਕ ਚੁੱਕੀ ਹੈ, ਜੇ ਤੂੰ ਪਹਿਲਾਂ ਆਉਂਦਾ ਛਕ ਲੈਂਦਾ। ਉਸ ਵੇਲੇ ਅਰਦਾਸ ਜੀ ਨੇ ਅਰਦਾਸ ਕੀਤੀ ਕਿ ਭਾਈ ਬੁੱਧੂ ਦਾ ਆਵਾ ਮਾਰਾ ਪੱਕਾ ਹੋਵੇ। ਭਾਈ ਲੱਖੂ ਕਹਿੰਦਾ ਕੱਚਾ ਰਹੂ ਕੱਚਾ, ਪੱਕਣਾ ਨਹੀਂ। ਇਹ ਜਦੋਂ ਬਚਨ ਕਹੇ ਉਹ ਕਹਿਣ ਲੱਗੇ ਤੂੰ ਕਿੱਦੋਂ ਬਾਰਾ ਵੱਡਾ ਸਿੱਖ ਆ ਗਿਆ, ਸਾਰੀ ਸੰਗਤ ਨੇ ਅਰਦਾਸ ਕੀਤੀ ਹੈ, ਮੈਂ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਆਇਆ। ਕਹਿਣ ਲੱਗਾ ਚੰਗਾ ਫੇ ਵੇਖ ਲਿਓ ਜਿਵੇਂ ਹੋਊ। ਜਦੋਂ ਸਾਧ ਸੰਗਤ ਜੀ ਸੰਗਤ ਛੱਕ ਕੇ ਚਲੀ ਗਈ, ਭਾਈ ਬੁੱਧੂ ਨੇ ਜਾ ਕੇ ਆਵੇ ਦੀ ਉਸ ਵੇਲੇ ਇੱਟ ਕੱਢੀ ਵਿੱਚੋਂ ਤੇ ਪਿੱਲੀਆਂ ਨਿਕਲੀਆਂ, ਪਿੱਲੀਆਂ ਨਿਕਲੀਆਂ ਵੇਖ ਕੇ ਫਿਰ ਮਹਾਰਾਜ ਸਾਹਿਬ ਦੇ ਪਾਸ ਅੰਮ੍ਰਿਤਸਰ ਫੇਰ ਆਇਆ। ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਸੀ ਜਿਵੇਂ ਮੈਂ ਉਵੇਂ ਲੰਗਰ ਵੀ ਕੀਤਾ, ਆਵਾ ਮਾਰਾ ਕੱਚਾ ਰਹਿ ਗਿਆ। ਮਹਾਰਾਜ ਕਹਿਣ ਲੱਗੇ ਉਸ ਵੇਲੇ ਕਿ ਸਿੱਖ ਦੀ ਨਰਾਦਰੀ ਤਾਂ ਨਹੀਂ ਮੈਂ ਕੀਤੀ। ਕਹਿਣ ਲੱਗਾ ਮਹਾਰਾਜ ਇੱਕ ਭਾਈ ਲੱਖੂ ਹੈ ਜੋ ਲਾਹੌਰ ਵਿੱਚ ਰਹਿੰਦਾ, ਸਾਰੀਆਂ ਮਾਈਆਂ ਨੂੰ ਜਪ ਸਾਹਿਬ ਕੰਠ ਕਰਾ ਦਿੱਤਾ ਹੈ, ਉਹਨੇ ਉਹ ਜਿਹੜੀ ਮਾਈ ਬਾਣੀ ਜਪ ਸਾਹਿਬ ਨਾ ਪੜ੍ਹੇ ਉਹਦੇ ਹੱਥ ਦੀ ਰੋਟੀ ਨਹੀਂ ਖਾਂਦਾ ਹੈ। ਉਸ ਨੇ ਆ ਕੇ ਕਹਿਤਾ ਕਿ ਤੇਰਾ ਆਵਾ ਕੱਚਾ ਰਹੂ। ਮਹਾਰਾਜ ਸਾਹਿਬ ਕਹਿੰਦੇ ਭਾਈ ਅਸੀਂ ਸਿੱਖਾਂ ਦੇ ਅੰਦਰ ਵੱਸਦੇ ਹਾਂ ਤਾਂ ਸਿੱਖ ਦੀ ਨਰਾਦਰੀ ਨਹੀਂ ਸੀ ਕਰਨੀ, ਚੰਗਾ ਜਾ ਹੁਣ ਤੂੰ ਉਸੇ ਨੂੰ ਮਨਾ ਜਾ ਕੇ ਉਹ ਪ੍ਰਸੰਨ ਹੋਵੇ ਤਾਂ ਭਾਈ ਤੇਰਾ ਇਹ ਆਵਾ ਵਿਕੂਗਾ। ਸੁਣ ਕੇ ਬੁੱਧੂ ਸ਼ਾਹ ਨੇ ਭਾਈ ਲੱਖੂ ਨੂੰ ਭਾਲਿਆ, ਭਾਲ ਕੇ ਜਿੱਥੇ ਭਾਈ ਲੱਖੂ ਸੀ ਬੁੱਧੂ ਨੇ ਜਾ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਦਾ ਵਾਸਤਾ ਮੇਰੀ ਰੱਖਿਆ ਕਰ। ਭਾਈ ਲੱਖੂ ਨੇ ਉਸ ਵੇਲੇ ਕਹਿਤਾ ਚੰਗਾ ਕੱਚੀਆਂ ਦੇ ਭਾ ਆਵਾ ਵਿਕਜੂ ਤੇਰਾ। ਉਸ ਵੇਲੇ ਕਿਲ੍ਹੇ ਦੀ ਕੰਧ ਸਾਧ ਸੰਗਤ ਜੀ ਢਹਿ ਗਈ ਸੀ, ਪਾਤਸ਼ਾਹੀ ਲੋਕਾਂ ਨੂੰ ਲੋੜ ਸੀ, ਕਿਤੋਂ ਇੱਟਾਂ ਨਹੀਂ ਸੀ ਮਿਲਦੀਆਂ, ਇਹਦੀਆਂ ਪਿੱਲੀਆਂ ਹੀ ਪੱਕੀਆਂ ਦੇ ਭਾ ਲਿਜਾ ਕੇ ਉਸ ਵੇਲੇ ਦਾ ਘਾਟਾ ਵੀ ਸਾਰਾ ਪੂਰਾ ਹੋ ਗਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਰੱਖਿਆ ਕੀਤੀ ਸੀ, ਕਿਉਂ ਗੁਰੂ ਸਾਹਿਬ ਜੀ ਕਹਿੰਦੇ ਹਨ
ਕੀਤਾ ਲੋੜ ਨਸੋਈ ਕਰਾ,
ਮਹਾਰਾਜ ਦੇ ਪਿਆਰੇ ਕੀਤਾ ਲੋੜ ਜੋ ਕਰਾ ਲੈਂਦੇ ਆ ਸੱਚੇ ਪਾਤਸ਼ਾਹ ਦੇ ਪਾਸੋਂ ਜਿਹਨਾਂ ਲਿਵ ਲੱਗੀ ਹੋਈ ਹੈ।
ਡਰ ਫੇਰ ਨਾ ਕੋਈ
ਉਹਨਾਂ ਨੂੰ ਸਤਿਗੁਰਾਂ ਦੇ ਦਰ ਵਿੱਚੋਂ ਕੋਈ ਫੇਰ ਮੋੜ ਨਹੀਂ ਕੋਈ ਪਾਉਂਦਾ ਵੀ ਨਹੀਂ ਤੁਹਾਡਾ ਇੱਕ ਆਖਿਆ ਬਣ ਸਕਦਾ। ਉਹ ਪੂਰਾ ਆਪਦੇ ਪਿਆਰਿਆਂ ਦਾ ਜਿਹਦੀ ਪੂਰੀ ਲਿਵ ਲੱਗੀ ਹੋਈ ਹੈ ਉਹਨਾਂ ਦੀ ਗੱਲ ਨੂੰ ਮਹਾਰਾਜ ਮੋੜ ਦੇ ਰਹੀ ਹਨ, ਸੱਚੇ ਪਾਤਸ਼ਾਹ ਪੂਰੀ ਕਰ ਦਿੰਦੇ ਹਨ। ਇਸੇ ਪ੍ਰਕਾਰ ਕ੍ਰਿਸ਼ਨ ਭਗਵਾਨ ਜੀ ਜਿਸ ਵਕਤ ਸਾਧ ਸੰਗਤ ਜੀ ਇਹਨਾਂ ਨੇ ਜੰਗ ਕੈਰਵਾਂ ਪਾਂਡਵਾਂ ਦੇ ਵਿੱਚ ਉਸ ਵਕਤ ਸਾਧ ਸੰਗਤ ਜੀ ਇਹ ਪਰਨ ਕੀਤਾ ਹੋਇਆ ਸੀ ਜੈਦ ਰਥ ਨੂੰ ਮਾਰ ਕੇ, ਕਿ ਉਹਦੇ ਤਰਸਯੋਗ ਹਾਲਤ ਵੇਖ ਕੇ ਕਹਿਣ ਲੱਗੇ ਮੈਂ ਅੱਜ ਤੋਂ ਸ਼ਸਤਰ ਨਹੀਂ ਚਲਾਵਾਂਗਾ। ਰਣਛੋੜ ਨਾਮ ਪੈ ਗਿਆ ਸੀ ਕ੍ਰਿਸ਼ਨ ਜੀ ਦਾ। ਤੇ ਜਦੋਂ ਪਾਂਡਵਾਂ ਦਾ ਜੰਗ ਹੋਇਆ ਕੈਰਵਾਂ ਦਾ ਤੇ ਪਾਂਡਵਾਂ ਦਾ। ਉਦੋਂ ਦੁਰਯੋਧਨ ਆਇਆ ਕਿ ਮਹਾਰਾ ਮੇਰੀ ਮਦਦ ਕਰੋ। ਉਸ ਵੇਲੇ ਰਾਮ ਚੰਦਰ ਕ੍ਰਿਸ਼ਨ ਜੀ ਨੇ ਕਿਹਾ ਕਿ ਇਹ ਰਾਜਾ ਵੇਖ, ਮੈਂ ਤਾਂ ਜੈਦਰਥ ਨੂੰ ਮਾਰ ਕੇ ਸ਼ਸਤਰ ਪਕੜਨਾ ਛੱਡਿਆ ਹੋਇਆ ਹੈ, ਮੇਰੇ ਭਰਾ ਨੂੰ ਲੈ ਜਾ ਬਲਭੱਦਰ ਨੂੰ, ਤੇ ਫੌਜ ਨੀ ਸਾਡੀ ਜਾਦਵਾਂ ਦੀ ਲੈ ਜਾ। ਇਹ ਸੁਣ ਕੇ ਦੁਰਯੋਧਨ ਸੋਚਿਆ ਵੀ ਇਹਨੂੰ ਤਾਂ ਹਥਿਆਰ ਨੀ ਚੱਕਣਾ, ਸਾਡੀ ਮਦਦ ਇਹਨੇ ਕੀ ਕਰਨੀ ਹੈ। ਇਸ ਕਰਕੇ ਪ੍ਰਵਾਨ ਕਰਕੇ ਉਸ ਨੇ ਬਲਭੱਦਰ ਦੇ ਪਾਸੋਂ ਫੌਜ ਮੰਗੀ। ਬਲਭੱਦਰ ਕਹਿੰਦਾ ਮੈਂ ਤਾਂ ਤੀਰਥ ਯਾਤਰਾ ਨੂੰ ਜਾਣਾ, ਮੇਰੀ ਫੌਜ ਲੈ ਜਾ। ਇੱਧਰ ਅਰਜਨ ਕ੍ਰਿਸ਼ਨ ਜੀ ਦੇ ਚਰਨਾਂ ਵੱਲ ਬੈਠਾ ਸੀ, ਉਸ ਵੇਲੇ ਅਰਜਨ ਨੂੰ ਕਿਹਾ ਵੀ ਤੂੰ ਕੀ ਮੰਗਦਾ? ਕਹਿੰਦਾ ਜੀ ਮੈਂ ਵੀ ਮਦਦ ਲੈਣ ਵਾਸਤੇ ਆਇਆ। ਕਹਿੰਦੇ ਮੈਂ ਤਾਂ ਵੇਖ ਰਣਛੋਰ ਹੈ, ਮੈਂ ਹੱਥ ਨੀ ਹਥਿਆਰ ਨੀ ਪਕੜਨਾ। ਕਹਿਣ ਲੱਗਾ ਮਹਾਰਾ ਭਾਵੇਂ ਹਥਿਆਰ ਨਾ ਪਕੜੋ, ਪਰ ਸਾਡੀ ਮਦਦ ਵਿੱਚ ਜਿੱਧਰ ਹੋਵੋਗੇ ਉੱਧਰ ਜਿੱਤ ਹੋਵੇਗੀ, ਜ਼ਰੂਰ ਚੱਲੋ। ਉਸ ਵੇਲੇ ਕ੍ਰਿਸ਼ਨ ਭਗਵਾਨ ਰਸਵਾਹੀ ਬਣ ਕੇ ਇਹ ਪਾਂਡਵਾਂ ਦੇ ਅਰਜਨ ਦੇ ਰਸਵਾਹੀ ਬਣ ਕੇ ਰਸ ਦਾ ਸੇਵਾ ਕਰਦੇ ਰਹੇ ਚਲਾਉਣ ਦੀ। ਭੀਸ਼ਮ ਪਿਤਾਮਾ ਨੂੰ ਪਤਾ ਲੱਗਾ ਕਿ ਕ੍ਰਿਸ਼ਨ ਨੇ ਪ੍ਰਣ ਕੀਤਾ ਵੀ ਹਥਿਆਰ ਨਹੀਂ ਪਕੜਨਾ। ਕਹਿਣ ਲੱਗਾ ਮੈਂ ਹਥਿਆਰ ਜੰਗ 'ਚ ਪਕੜਾ ਦਿਆਂਗਾ। ਉਸ ਵੇਲੇ ਐਸੀ ਬਾਣਾਂ ਦੀ ਵਰਖਾ ਕੀਤੀ, ਅਰਜਨ ਦੇ ਰਸ ਨੂੰ ਸਾਰੇ ਨੂੰ ਢੱਕ ਦਿੱਤਾ, ਅਰਜਨ ਦੇ ਬਚਣ ਦਾ ਕੋਈ ਵਿਚਾਰ ਨਾ ਰਿਹਾ। ਉਸ ਵੇਲੇ ਕ੍ਰਿਸ਼ਨ ਭਗਵਾਨ ਨੇ ਰਸ ਦਾ ਪਹੀਆ ਚੱਕ ਕੇ ਲੱਗਾ ਘੁਕਾਉਣ। ਭੀਸ਼ਮ ਪਿਤਾਮਾ ਨੂੰ ਧਨਖਵਾਨ ਲਾ ਕੇ ਕਹਿਤਾ ਤੇਰਾ ਪਰਮ ਤੋੜਨਾ ਸੀ, ਵੇਖ ਲੈ ਪਰਮ ਤੋੜਤਾ ਮੈਂ ਅਤੇ ਤੇਰੇ ਹੱਥ ਵਿੱਚ ਸ਼ਸਤਰ ਪਕੜਾ ਦਿੱਤਾ ਹੈ। ਉਸ ਵੇਲੇ ਭਗਵਾਨ ਹੱਸ ਕੇ ਕਹਿਣ ਲੱਗੇ ਜੇ ਮੈਂ ਆਪਦਾ ਪਰਨ ਰੱਖਦਾ ਭਗਤਾ, ਤੇਰਾ ਪਰਨ ਜਿਹੜਾ ਸੀ ਵੀ ਹੱਥ 'ਚ ਸ਼ਸਤਰ ਪਕੜਾ ਦੇਣੇ, ਉਹ ਨਹੀਂ ਸੀ ਤੇਥੋਂ ਨਿਭਣਾ, ਇਹ ਤੇਰਾ ਪਰਨ ਪੂਰਾ ਰੱਖਣ ਵਾਸਤੇ ਮੈਂ ਆਪਣਾ ਪਰਨ ਤੋੜ ਦਿੱਤਾ ਹੈ। ਇਸ ਪ੍ਰਕਾਰ ਮਹਾਰਾਜ ਦੇ ਜਿਹੜੇ ਪਿਆਰੇ ਹਨ,
ਕੀਤਾ ਲੋੜ ਨਸੋਈ ਕਰਾ,
ਜੋ ਕੀਤਾ ਲੋੜ ਨੂੰ ਚਾਹੁੰਦੇ ਹਨ ਉਹ ਕਰਾ ਲੈਂਦੇ ਮਹਾਰਾਜ ਦੇ ਪਾਸੋਂ,
ਦਰ ਫੇਰ ਨਾ ਕੋਈ,
ਮਹਾਰਾਜ ਦੇ ਦਰ 'ਚ ਕੋਈ ਫੇਰ ਮੋੜ ਨਹੀਂ, ਰੋਕ ਨਹੀਂ ਕੋਈ ਪਾ ਸਕਦਾ। ਜਿਵੇਂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਜਿਸ ਵਕਤ ਬਚਨ ਕੀਤੇ ਹਨ ਦਾਦੂ ਦੁਆਰੇ ਜਾ ਕੇ, ਉਸ ਵੇਲੇ ਸਿੱਖਾਂ ਦੀ ਪਰਖ ਕਰਨ ਵਾਸਤੇ ਹਜ਼ੂਰ ਨੇ ਦਾਦੂ ਦੁਆਰੇ ਨੂੰ ਸੁਖਣੀ ਸਾਹਿਬ ਦਾ ਪਾਠ ਕਰਦਿਆਂ ਤੀਰ ਝੁਕਾ ਕੇ ਨਮਸਕਾਰ ਕੀਤੀ ਤੇ ਸਿੱਖਾਂ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਆਪ ਕਹਿੰਦੇ ਹੋ ਗੋਰ ਮੜੀ ਮੱਡ ਭੂਲ ਨਾ ਮਾਨੇ, ਆਪ ਦੀ ਬਾਣੀ 'ਚ ਸ੍ਰੀ ਮੁਖਵਾਕ ਲਿਖੇ ਹੋਏ ਹੈ, ਇਉਂ ਆਪ ਨੇ ਕਿਉਂ ਤੀਰ ਦੇ ਨਾਲ ਨਮਸਕਾਰ ਕੀਤੀ ਹੈ? ਹੱਸ ਪਏ ਮਹਾਰਾਜ ਸਾਹਿਬ, ਕੀਤਾ ਸੀ ਸੁਖਣੀ ਸਾਹਿਬ ਦਾ ਪਾਠ, ਹੱਸਣ ਤੋਂ ਕਿਹਾ ਸਿੰਘੋ ਲਾਓ ਤਨਖਾਹ। ਉਸ ਵੇਲੇ ਕੋਈ 5,000 ਕਹੇ, ਕੋਈ ਕਿੰਨਾ ਕਹੇ, ਹੱਸ ਪਏ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਸਿੰਘਾਂ ਨੇ ਜਿੰਨਾ ਮੰਗਿਆ ਉਨੀ ਤਨਖਾਹ ਦਿੱਤੀ। ਕਿਹਾ ਖਾਲਸਾ ਜੀ, ਜਿੰਨਾ ਚਿਰ ਵੱਡੇ ਛੋਟੇ ਦਾ ਸੁਭਾਅ ਛੱਡ ਕੇ ਆਪੋ ਵਿੱਚ ਹੀ ਮਰਿਆਦਾ ਵਿੱਚ ਕਾਇਮ ਰਹੋਗੇ, ਉਨਾ ਚਿਰ ਚੜ੍ਹਦੀਆਂ ਕਲਾ 'ਚ ਰਹੋਗੇ, ਜਦੋਂ ਵੱਡਿਆਂ ਦੇ ਲਿਹਾਜ਼ 'ਚ ਪੈ ਗਏ ਤੇ ਫਿਰ ਤੁਸੀਂ ਥੱਲੇ ਡਿੱਗਦੇ ਹੀ ਜਾਓਗੇ, ਉੱਚੇ ਨਹੀਂ ਹੋ ਸਕੋਗੇ। ਇਹ ਗੁਰੂ ਸਾਹਿਬ ਜੀ ਨੇ ਅਸੂਲ ਬੰਨਿਆ ਸੀ ਸਾਧ ਸੰਗਤ ਜੀ, ਕਿਉਂ ਮੇਰੀ ਬੰਦ ਹੀ ਭਗਤ ਛੁਡਾਵੇ, ਬੰਦੇ ਭਗਤ ਨਾਲ ਛੁੱਟੇ ਮੋਹੇ, ਇੱਕ ਸਮੇਂ ਮੋਕੋ ਗਏ ਬੰਦੇ ਤਾਂ ਫਿਰ ਮੋਪਾ ਜਵਾਬ ਨਾ ਹੋਏ।
ਦਰ ਫੇਰ ਨਾ ਕੋਈ ਪਾਏ,
ਮਾਰੇ ਦਰ ਚੋਂ ਕੋਈ ਫੇਰ ਮੋੜ ਰੁਕਾਵਟ ਨਹੀਂ ਪਾ ਸਕਦਾ।
ਜਿੱਥੇ ਔਕਟ ਆਏ ਬੰਤ ਹੈ ਪ੍ਰਾਣ,
ਦੇਖੋ ਭਾਈ ਇਹ ਪ੍ਰਾਣਾ ਧਾਰੀ ਜੀ ਨੂੰ ਜਿੱਥੇ ਔਖੀ ਘੜੀ ਆ ਕੇ ਬਣ ਜਾਂਦੀ ਹੈ,
ਜਿੱਥੇ ਹਰ ਧਿਆਈਏ ਸਾਰੰਗ ਪਾਣੀ,
ਔਖੀ ਘੜੀ ਅੰਤ ਦੇ ਵੇਲੇ ਦੀ ਜਿਹੜੀ ਹੈ, ਕੋਈ ਔਕੜ ਆ ਪੈਂਦੀ ਹੈ ਜਦੋਂ,
ਜਿੱਥੇ ਹਰ ਧਿਆਈਏ ਸਾਰੰਗ,
ਉਸ ਸਮੇਂ 'ਚ ਵੀ ਹਰੀ ਜੋ ਸਾਰੰਗ ਨਾਮੇ ਕਣਕ ਨੂੰ ਧਾਰਨ ਵਾਲਾ ਹੈ, ਉਸ ਪਰਮੇਸ਼ੁਰ ਨੂੰ ਧਿਆਉਣਾ ਕਰੀਏ ਹਰ ਵਕਤ।
ਜਿੱਥੇ ਪੁੱਤਰ ਕਲੱਤਰ ਨਾ ਬੇਲੀ,
ਜਿੱਥੇ ਪਰਲੋਕ ਚੰਤ ਵੇਲੇ ਪੁੱਤਰ ਨੀ ਸਹਾਇਤਾ ਕਰਨੀ, ਕਹਿੰਦੇ ਪੂ ਨਰਕ ਤੋਂ ਤਰਾ ਰੱਖਿਆ ਕਰੇ ਪੁੱਤਰ ਹੁੰਦਾ ਹੈ, ਮਹਾਰਾਜ ਕਹਿੰਦੇ ਪੁੱਤਰ ਵੀ ਜਿੱਥੇ ਸਹਾਇਤਾ ਨਹੀਂ ਕਰ ਸਕਦਾ, ਕਲੱਤਰ ਇਸਤਰੀ ਵੀ ਧਾਤੂ ਨੂੰ ਧਾਰਨ ਵਾਲੀ ਜਿੱਥੇ ਰੱਖਿਆ ਨਹੀਂ ਕਰ ਸਕਦੀ, ਹੋਰ ਵੀ ਕੋਈ ਬੇਲੀ ਸਹਾਇਕ ਮਿੱਤਰ ਨਹੀਂ ਹੋ ਸਕਦਾ।
ਜਿੱਥੇ ਹਰ ਆਪ ਛਡਾਏ,
ਉੱਥੇ ਪਰਮੇਸ਼ੁਰ ਆਪ ਪ੍ਰਗਟ ਹੋ ਕੇ ਛਡਾਉਂਦਾ ਹੈ, ਬਖਸ਼ੀ ਕਰਦਾ, ਜਨ ਨਾਨਕ ਐਸਾ ਹਰ ਸੇਵਿਆਂ ਤਲੇ ਛਡਾਇਆ।
ਵੱਡਾ ਸਾਹਿਬ ਅਗਮ ਅਥਾ,
ਉਹ ਵੱਡਾ ਤ੍ਰਿਕਾਲ ਵਾਦ ਰੂਪ ਸਾਹਿਬ ਮਾਲਕ ਹੈ, ਮਨ ਦੀ ਕਮਤਾ ਤੋਂ ਪਰੇ ਹੈ, ਪ੍ਰਕਿਰਤ ਸ਼ਕਤੀ ਵਿਰਤੀ ਕਰਕੇ ਥਾਂ ਤੋਂ ਰਹਿਤ ਹੈ।
ਕਿਉਂ ਮਿਲੀਏ ਪ੍ਰਭ ਬੇਪਰਵਾਹ,
ਉਹ ਬੇਪਰਵਾਹ ਵੇਖਾਸ਼ ਵਾਹਿਗੁਰੂ ਉਹਨੂੰ ਕਿਵੇਂ ਮਿਲਿਆ ਜਾਵੇ ਜੀ।
ਕਾਟ ਸਿਲਕ ਜਿਸ ਮਾਰਗ ਪਾਏ,
ਜਿਹਦੀ ਫਾਹੀ ਸਾਧ ਸੰਗਤ ਜੀ ਮੋਹ ਦੀ ਕੱਟ ਕੇ सचे पातशाह जी भगती सहित ज्ञान के रस्ते च पा दिंदा है।
संगत वासा पा
ओ भाई गुरु की संगत च वासा पाउंदा टिका पाउंदा है।
हुकम बूझै सो सेवक कही
जेड़ा संगत च रह के खीर खाने उन्हां ना करे भी मैं गुरु साहब कहणगे तां करूं। जेड़ा हुकम बूझे मन्ने ओहो ही सेवक महाराज का कहीदा है।
बुरा भला दोए संकार संसार सही
कोई है। बुरा कही जाए को भला कही जावे को जी बिरती करके सहारना चाहिदा। भले नु वेख के फुले ना बुरे कहे नु देख के घबरे ना।
होमे जाए ता एको बुझे
जदों ये होमे दे अंदरों जावे ता एको वाहिगुरु सारिया नौज बुझ लैंदा है।
गुरमुख सहज समा
ओहदा नाम गुरमुख है ਉਹ ਸਹਿਜ ਸਰੂਪ ਵਿਚ ਸਮਾ ਜਾਂਦਾ ਵਾਹਿਗੁਰੂ ਦੇ ਵਿਚ।
ਹਰ ਕੇ ਭਗਤ ਸਦਾ ਸੁਖ ਵਾਸੀ
ਜਿਹੜੇ ਪਰਮੇਸ਼ੁਰ ਦੇ ਭਗਤ ਆ ਸਦਾ ਸੁਖ ਸਰੂਪ ਚ ਵਸਣ ਵਾਲੇ ਹਨ।
ਬਾਲ ਸੁਭਾਏ ਅਤੀਤ ਉਦਾਸੀ
ਉਹ ਤਾਂ ਬਾਲਕ ਦੀ ਨਿਆਈ ਸੁਭਾਅ ਹੈ ਜਿਵੇਂ ਬਾਲਕ ਵਾਂਗੀ ਸਭ ਕੁਛ ਮੰਗਾ। ਅਤੀਤ ਦੁਨੀਆਂ ਤੋਂ ਅਸੰਗ ਹਨ ਪਦਾਰਥਾਂ ਤੋਂ ਉਦਾਸ ਰਹਿੰਦੇ ਹਨ। ਬਾਲ ਸੁਭਾਅ ਜਿਵੇਂ ਬਾਲਕ ਦੇ ਸੁਭਾਅ ਨੂੰ ਮਾਤਾ ਪਿਤਾ ਪ੍ਰਸੰਨ ਰਹਿੰਦੇ ਹਨ ਐ ਉਹ ਬ੍ਰਹਮ ਬੇਤੇ ਹਨਗੇ। ਬਾਲਕ ਦੀ ਲੀਲਾ ਦੀ ਨਿਆਈ ਸੋ ਪ੍ਰੇਮ ਵਿੱਚ ਹਨ ਪਦਾਰਥਾਂ ਤੋਂ ਅਤੀਤ ਹਨ ਤੇ ਦੁਨੀਆ ਵੱਲੋਂ ਉਦਾਸ ਹੈ ਉਹਨਾਂ ਦਾ ਚਿੱਤ।
ਅਨਕ ਰੰਗ ਕਰੇ ਬਹੁ ਭਾਂਤੀ
ਅਨੇਕਾਂ ਪ੍ਰੇਮ ਦੇ ਕੌਂਤਕ ਕਰਦੇ ਬਹੁਤ ਤਰ੍ਹਾਂ ਕਰਕੇ।
ਜਿਉਂ ਪਿਤਾ ਪੁੱਤ ਲਾਡ ਲਾਡਾਏ
ਜਿਸ ਪ੍ਰਕਾਰ ਪਿਤਾ ਪੁੱਤ ਨੂੰ ਲਾਡ ਦੇ ਨਾਲ ਆਨੰਦ ਦਿੰਦਾ ਹੈ ਐ ਵਾਹਿਗੁਰੂ ਆਪਦੇ ਭਗਤਾਂ ਨੂੰ ਲਡਾਉਂਦਾ ਹੈ ਪ੍ਰੇਮ ਦੀ ਖੇਲ ਵਿੱਚ।
ਅਗਮ ਅਗੋਚਰ ਕੀਮਤ ਨਹੀਂ ਪਾਈ
ਉਹ ਮਨ ਦੇ ਸੰਕਲਪਾਂ ਤੋਂ ਅਗਮ ਹੈ ਇੰਦਰੀਆਂ ਦੇ ਵਿਸ਼ੇ ਅਗੋਚਰ ਹੈ ਉਹਦੀ ਕੀਮਤ ਕਿਸੇ ਪ੍ਰਕਾਰ ਨਹੀਂ ਪਾਈ ਜਾਂਦੀ।
ਮਿਲੀ ਹੈ ਜਾਂ ਲਏ
ਤਾਂਗੇ ਮਿਲੀ ਦਾ ਜੇ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਮੇਲ ਲੈਂਦਾ ਹੈ।
ਗੁਰਮੁਖ ਪ੍ਰਗਟ ਭਇਆ ਤਿੰਨ ਜਨ ਕਉ
ਉਹਨਾਂ ਗੁਰਮੁਖਾਂ ਦੇ ਹਿਰਦੇ ਚ ਪ੍ਰਗਟ ਹੋਇਆ ਹੈ।
ਜਿਨ ਤੁਰ ਮਸਤਕ ਲੇਖ ਲਿਖਾਏ
ਗੁਰਮੁਖੀ ਗੁਰਾਂ ਦੁਆਰਾ ਪ੍ਰਗਟ ਉਹਨਾਂ ਪੁਰਖਾਂ ਨੂੰ ਹੋਇਆ ਜਿਨ੍ਹਾਂ ਦੇ ਤੁਰੋਂ ਆਦਿ ਨੂੰ ਮੱਥੇ ਤੇ ਨਿਸਕਾਮ ਕਰਮਾਂ ਦੇ ਲੇਖ ਲਿਖਾ ਲਿਆ ਅੰਤਾ ਕਰਨ ਦੇ ਅੰਦਰ।
ਤੂੰ ਆਪੇ ਕਰਤਾ ਕਾਰਨ ਕਰਨ
ਹੇ ਵਾਹਿਗੁਰੂ ਤੂੰ ਆਪ ਹੀ ਸਾਰੇ ਜਗ ਦਾ ਕਰਤਾ ਹੈ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਵੀ ਆਪ ਹੈ।
ਸ੍ਰਿਸ਼ਟ ਉਪਾਏ ਧਰੀ ਸਭ ਧਰਮ
ਸ੍ਰਿਸ਼ਟੀ ਪੈਦਾ ਵੀ ਕੀਤੀ ਹੈ ਧਰਤੀ ਆਦਿਕਾਂ ਤੱਤਾਂ ਨੂੰ ਆਪਦੇ ਆਸਰੇ ਸਾਰਿਆਂ ਨੂੰ ਧਰਨਾ ਰੱਖਣਾ ਕੀਤਾ ਹੈ।
ਜਨ ਨਾਨਕ ਸਰਨ ਪਾਇਆ ਹਰ ਦੁਆਰ
ਸਤਿਗੁਰੂ ਜੀ ਕਹਿੰਦੇ ਨੇ ਆਪਦੇ ਜਨ ਬਣ ਕੇ ਹਰੀ ਆਪਦੇ ਦੁਆਰੇ ਸਤਸੰਗਤ ਦੀ ਸ਼ਰਨ ਪਏ ਹਾਂ।
ਹਰ ਭਾਵੇ ਲਾਜ ਰਖਾਏ
ਜੇ ਹਰੀ ਜੇ ਆਪ ਨੂੰ ਭਾਵੇ ਆਪਦੇ ਪਿਆਰੇ ਨੂੰ ਲੱਗਿਆ ਤੂੰ ਰੱਖਦਾ ਹੈ ਅੱਗੇ ਪਿੱਛੇ ਰੱਖਦਾ ਹੈ ਹੁਣ ਰਖਾਉਣਾ ਹੈ।
ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟ ਉਪਾਏ ਧਰੀ ਸਭ ਧਰਨਾ ਜਨ ਨਾਨਕ ਸਰਨ ਪਿਆ ਹਰ ਦੁਆਰ
ਹਰ ਭਾਵੇ ਲਾਜ ਰਖਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।